ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਤ
ਕਥਾ ਵਿਚਾਰ ਕਰਨ ਹਿੱਤ
ਆਪਾਂ ਸਾਰੇ ਹੀ ਰਲ ਮਿਲ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਜੁੜ ਮਿਲ ਕਰਕੇ ਇਕੱਤਰ ਹੋਏ ਹਾਂ। ਸੰਗਤ ਜੀ, ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਹੈ, ਉਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਖਾਸ ਕਰਕੇ ਯੋਗੀ ਲੋਕਾਂ ਦਾ, ਸਿੱਧਾਂ ਦਾ, ਜੋ ਕਿ ਤਰ੍ਹਾਂ ਤਰ੍ਹਾਂ ਦੇ ਬਹੁਤ ਕਠਿਨ ਸਾਧਨ ਕਰਦੇ, ਸਰੀਰ ਨੂੰ ਬਹੁਤ ਭਾਰੀ ਦੁੱਖ ਦਿੰਦੇ, ਧੂਣੀਆਂ ਤੌੜੀਆਂ, ਪਾਣੀ ਦੇ ਵਿੱਚ ਖੜੇ ਰਹਿਣਾ, ਪੁੱਠੇ ਲਮ ਲਮਕਣਾ, ਨਿਉਲੀ ਕਰਮ, ਨੇਤੀ ਧੋਤੀ ਕਰਮ ਕਰਨੇ, ਭੁਜੰਗਵਾਂ ਨਾਰੀ ਨੂੰ ਸਾਧਣਾ, ਦਸਵੇਂ ਦੁਆਰ ਦੇ ਵਿੱਚ ਸਵਾਸ ਚੜਾ ਕਰਕੇ ਵਰ੍ਹਿਆਂ ਬੱਧੀ ਬੈਠੇ ਰਹਿਣਾ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ, ਸਰੀਰ ਉੱਪਰ ਬਸਤਰ ਇਤਿਹਾਦਕ ਨਾ ਲੈਣੇ, ਸਰੀਰ ਨੂੰ ਵੱਧ ਤੋਂ ਵੱਧ ਠੰਡ ਦੇ ਕਰਕੇ ਦੁੱਖ ਲਵਾਉਣਾ, ਵੱਧ ਤੋਂ ਵੱਧ ਗਰਮੀ ਲਵਾ ਕਰਕੇ ਦੁੱਖ ਦੇਣਾ, ਪਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਕਿ ਨਾਨਕ ਸੋ ਪ੍ਰਭ ਸਿਮਰੀ ਐ ਤਿਸ ਦੇਹੀ ਕੋ ਪਾਲ, ਕਿ ਐ ਮਨੁੱਖ ਐ ਜੀਵ, ਮਨੁੱਖਾ ਸਰੀਰ ਜੋ ਤੈਨੂੰ ਦਿੱਤਾ ਇਸ ਮਾਤ ਲੋਕ ਤੇ, ਇਹ ਇਸ ਕਰਕੇ ਨਹੀਂ ਸੀ ਦਿੱਤਾ ਕਿ ਇਸ ਨੂੰ ਤੂੰ ਬਹੁਤ ਭਾਰੀ ਤਰ੍ਹਾਂ ਤਰ੍ਹਾਂ ਦੇ ਦੁੱਖ ਕਸ਼ਟ ਦੇਵੇਂ, ਤਰ੍ਹਾਂ ਤਰ੍ਹਾਂ ਦੀਆਂ ਤਕਲੀਫਾਂ ਦੇਵੇਂ। ਇਹ ਤਾਂ ਤੈਨੂੰ ਦਿੱਤਾ ਸੀ ਕਿ ਇਸ ਦੀ ਸਾਂਭ ਸੰਭਾਲ ਯੋਗ ਕਰੀ ਤੇ ਇਸ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰੀ, ਪਰ ਜੀਵ ਤੋਂ ਪਰਮੇਸ਼ਰ ਦੀ ਬੰਦਗੀ ਤਾਂ ਨਾ ਕੀਤੀ ਤੇ ਹੋਰ ਕਰਮ ਜੋ ਸਰੀਰਕ ਕਸ਼ਟ ਸਨ, ਸਰੀਰ ਨੂੰ ਦੁੱਖ ਦੇਣ ਵਾਲੇ ਕਰਮ ਸਨ, ਤੂੰ ਉਹਨਾਂ ਦੇ ਵਿੱਚ ਹੀ ਰੁੱਝਿਆ ਰਿਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੇਲ ਕਰਕੇ ਸਾਨੂੰ ਇਹ ਵੀ ਦਰਸਾਇਆ ਕਿ ਸਾਨੂੰ ਇਸ ਮਾਤ ਲੋਕ ਤੇ ਆਉਣ ਕਰਕੇ ਸਿਰ ਕਰਮਨ ਕੈ ਕਰਮਾਂ, ਜੋ ਸਾਰਿਆਂ ਤੋਂ ਸ਼੍ਰੋਮਣੀ ਕਰਮ ਹੈ ਉਹ ਹੈ ਪਰਮੇਸ਼ਰ ਦੀ ਬੰਦਗੀ, ਗੁਰੂ ਦੀ ਹਜ਼ੂਰੀ ਦੇ ਵਿੱਚ ਸੰਗਤ ਦੇ ਵਿੱਚ ਜੁੜਨਾ, ਨਾਮ ਸ੍ਰਵਣ ਕਰਨਾ, ਨਾਮ ਜਪਣਾ, ਸਾਰਿਆਂ ਤੋਂ ਸ੍ਰੇਸ਼ਟ ਕਰਮ ਹੈ ਤੇ ਇਸ ਦੇ ਰਾਹੀਂ ਹੀ ਜਦੋਂ ਗੁਰੂ ਪਰਮੇਸ਼ਰ ਮੇਲ ਕਰਦਾ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪਾਵਨ ਸ੍ਰੀ ਮੁੱਖ ਵਾਕ ਸਾਹਿਬ ਲੰਮੇਰਾ ਸਵਾਓ, ਸੰਗਤ ਜੀ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਤੇ ਸ੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਦੇ ਨਾਲ ਜੁੜਨਾ ਕਰੀਏ। ਸਾਰਿਆਂ ਤੋਂ ਪਹਿਲਾਂ ਸਮੂਹ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਪੂਜਾ ਅਸ਼ਟਪਦੀਆ।
ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਸ਼ਹੀਦਾਂ ਦੇ ਸਿਰਤਾਜ, ਬਾਣੀ ਕੇ ਬੋਹਤ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੂਰਠ ਰਾਗ ਦੇ ਅੰਦਰ ਤੇ ਦੂਸਰੇ ਘਰ ਸੁਰ ਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਇਣ ਦੀ ਹਦਾਇਤ ਕੀਤੀ ਹੈ ਤੇ ਅਸ਼ਟਪਦੀਆ ਭਾਵ ਕੇ ਅੱਠ ਪਦਿਆਂ ਵਾਲਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਅੰਗ ਸਿਸ ਸੌ ਪਕਤਾਲੀ ਅਤੇ ਬਤਾਲੀ ਉੱਪਰ ਸਵਾਇਮਾਨ ਹੈ।
ਅਹੰਕਾਰ
ਪਰਿਪੂਰਨ ਪਰਮਾਤਮਾ ਅਦਵੈਤ ਸਰੂਪ ਬ੍ਰਹਮ ਪਰਮੇਸ਼ਰ ਇੱਕ ਹੈ। ਓਅੰਕਾਰ ਜੋ ਸਮੁੱਚੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ।
ਸਤਿਗੁਰ ਪ੍ਰਸਾਦ
ਸਜਾਤੀ ਵਿਜਾਤੀ ਸਵੈਗਤ ਤਿੰਨਾਂ ਭੇਦਾਂ ਤੋਂ ਰਹਿਤ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਸੱਚੇ ਗੁਰਾਂ ਦੇ ਕਿਰਪਾ ਪ੍ਰਸਾਦ ਦੇ ਬਦੌਲਤ ਪ੍ਰਾਪਤ ਹੁੰਦਾ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ
ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜ਼ਿਕਰ ਕਰ ਰਹੇ ਹਨ ਕਿ ਕਿਵੇਂ ਤਰ੍ਹਾਂ ਤਰ੍ਹਾਂ ਦੇ ਪੁਰਾਤਨ ਸਮਿਆਂ ਦੇ ਵਿੱਚ ਖਾਸ ਕਰਕੇ ਸਿੱਧਾਂ ਵੱਲੋਂ ਜੋਗੀ ਲੋਕਾਂ ਵੱਲੋਂ ਜੋ ਕਰਮ ਕੀਤੇ ਜਾਂਦੇ ਰਹੇ ਅਤੇ ਹੋਰ ਵੀ ਜੋ ਧਾਰਮਿਕ ਲੋਕਾਂ ਵੱਲੋਂ ਕਰਮ ਕੀਤੇ ਜਾਂਦਾ ਹੈ ਉਹਨਾਂ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ ਕਿ ਕਈ ਮਨੁੱਖਾਂ ਨੇ ਧਾਰਮਿਕ ਪੁਸਤਕਾਂ ਦਾ ਪਾਠ ਕਰਨਾ ਕੀਤਾ ਅਥਵਾ ਉਹਨਾਂ ਨੂੰ ਪੜ੍ਹਨਾ ਕੀਤਾ।
ਨਿਰਮਲ ਭੁਅੰਗਮ ਸਾਦੇ
ਧਾਰਮਿਕ ਪੁਸਤਕਾਂ ਦਾ ਪੜ੍ਹਨਾ ਕੀਤਾ ਪਾਠ ਕਰਨਾ ਕੀਤਾ ਅਤੇ ਜੋ ਚਾਰ ਵੇਦ ਹਨ ਸਾਮ ਵੇਦ ਰਿਗ ਵੇਦ ਜਜੁਰ ਵੇਦ ਅਥਰ ਵੇਦ ਉਹਨਾਂ ਦੇ ਵਿਚਾਰ ਵੀ ਕਰਨਾ ਕੀਤੀ ਤੇ ਨਿਵਲ ਭੁਅੰਗਮ ਸਾਦੇ ਨਿਵਲੀ ਕਰਮ ਜੋ ਜੋਗੀ ਲੋਕਾਂ ਵੱਲੋਂ ਕੀਤਾ ਜਾਂਦਾ ਸੀ ਇਸ ਦੀਆਂ ਵੱਖ ਵੱਖ ਕਿਸਮਾਂ ਸਨ ਤੇ ਵੱਖ ਵੱਖ ਤਰ੍ਹਾਂ ਦੇ ਨਾਲ ਇਹ ਨੇਤੀ ਧੋਤੀ ਨਿਵਲੀ ਕਰਮ ਕੀਤਾ ਜਾਂਦਾ ਸੀ। ਇੱਕ ਕਰਮ ਇਹ ਵੀ ਸੀ ਨਿਵਲੀ ਕਰਮ ਦੇ ਵਿੱਚ ਆਉਂਦਾ ਕਿ ਜੋਗੀ ਲੋਕਾਂ ਨੇ ਬਿਲਕੁਲ ਸਿੱਧੇ ਸਾਵਧਾਨ ਬੈਠ ਜਾਣਾ ਤੇ ਆਪਣੇ ਮੋਢਿਆਂ ਨੂੰ ਢਿੱਲੇ ਛੱਡ ਲੈਣਾ ਤੇ ਫਿਰ ਸਵਾਸਾਂ ਦੇ ਜ਼ੋਰ ਦੇ ਨਾਲ ਪੇਟ ਨੂੰ ਖੱਬੇ ਅਤੇ ਸੱਜੇ ਉੱਪਰ ਅਤੇ ਹੇਠਾਂ ਸਵਾਸਾਂ ਦੇ ਜ਼ੋਰ ਨਾਲ ਇੰਜ ਘੁਮਾਉਣਾ ਜਿਵੇਂ ਦੁੱਧ ਦੇ ਵਿੱਚ ਮਧਾਣੀ ਘੁੰਮਦੀ ਹੈ ਜਿਵੇਂ ਮਧਾਣੀ ਦੁੱਧ ਨੂੰ ਰਿੜਕਦੀ ਹੈ ਇਸ ਤਰ੍ਹਾਂ ਪੂਰੇ ਜ਼ੋਰ ਦੇ ਨਾਲ ਉਹ ਪੇਟ ਘੁਮਾਉਂਦੇ ਹੁੰਦੇ ਸਨ। ਇੱਕ ਨਿਵਲੀ ਕਰਮ ਇਹ ਵੀ ਸੀ ਤੇ ਭੁਅੰਗਮ ਸਾਦੇ ਤੇ ਜੋਗੀ ਲੋਕ ਭੁਜੰਗਮਾ ਨਾੜੀ ਉਸ ਨਾੜੀ ਨੂੰ ਕਹਿੰਦੇ ਸਨ ਜੋ ਰੀੜ ਦੀ ਹੱਡੀ ਦੇ ਨਾਲ ਨਾਲ ਸਿੱਧੀ ਜਾਂਦੀ ਹੈ ਤੇ ਦਿਮਾਗ ਤੱਕ ਪਹੁੰਚਦੀ ਹੈ ਤੇ ਉਹ ਇਸ ਨੂੰ ਸਾਧਣਾ ਕਹਿੰਦੇ ਸਨ ਭੁਜੰਗਮ ਸਾਦੇ ਦੀ ਕਿਰਿਆ ਕਹਿੰਦੇ ਸਨ ਕਿ ਸਵਾਸ ਚੜਾ ਲੈਣੇ ਦਸਮ ਦੁਆਰ ਦੇ ਵਿੱਚ ਕਿਉਂਕਿ ਪਰਿਪੂਰਨ ਪ੍ਰਮਾਤਮਾ ਨੇ ਸਾਨੂੰ ਮਾਤ ਲੋਕ ਤੇ ਜੋ ਗਿਣਤੀ ਦੇ ਕੇ ਭੇਜਿਆ ਉਹ ਸਾਹਾਂ ਦੀ ਗਿਣਤੀ ਹੈ। ਨਣਕਾਲੇ ਸਭ ਦਿਵਸ ਸਾਸ ਨਹਿ ਵਡਨ ਘਟਨ ਤਿਲ ਸਾਰ ਇਸ ਮਨੁੱਖ ਨੂੰ ਜਦੋਂ ਪਰਿਪੂਰਨ ਪ੍ਰਮਾਤਮਾ ਵੱਲੋਂ ਮਾਤ ਲੋਕ ਤੇ ਭੇਜਿਆ ਜਾਂਦਾ ਤੇ ਸਵਾਸਾਂ ਦੀ ਗਿਣਤੀ ਦਿੱਤੀ ਜਾਂਦੀ ਹੈ ਕਿ ਇੰਨੇ ਸਾਹ ਤੋਂ ਮਾਤ ਲੋਕ ਤੇ ਲੈਣੇ ਤੇ ਜਦੋਂ ਤੇਰਾ ਆਖਰੀ ਸਵਾਸ ਹੋਇਆ ਤੋ ਵਾਪਸ ਪ੍ਰਲੋਕ ਵਿੱਚ ਆ ਜਾਣਾ ਤੇ ਜੋਗੀ ਲੋਕ ਕੀ ਕਰਦੇ ਸਨ ਸਾਧਨਾ ਸਾਧ ਕੇ ਤੇ ਸਵਾਸਾਂ ਨੂੰ ਦਸਮ ਦੁਆਰ ਦੇ ਵਿੱਚ ਚੜਾ ਲੈਣਾ ਤੇ ਸਵਾਸ ਰੋਕ ਲੈਣੇ ਤਾਂ ਹੀ ਆਪਾਂ ਪੁਰਾਤਨ ਗ੍ਰੰਥ ਪੜ੍ਹੀਏ ਪੋਥੀਆਂ ਪੜ੍ਹੀਏ ਇਤਿਹਾਸ ਪੜ੍ਹੀਏ ਤੇ ਸੈਂਕੜਿਆਂ ਵਰ੍ਹੇ ਕਿਧਰੇ ਹਜ਼ਾਰਾਂ ਵਰ੍ਹੇ ਵੀ ਉਮਰ ਦਾ ਜ਼ਿਕਰ ਆਉਂਦਾ ਕਿ ਕਈ ਸਿੱਧਾਂ ਨੇ ਜੋਗੀਆਂ ਨੇ ਉਮਰ ਭੋਗੀ ਉਹ ਫਿਰ ਉਮਰ ਇਸ ਤਰ੍ਹਾਂ ਵਧਾ ਲੈਂਦੇ ਸਨ ਕਿ ਸਵਾਸ ਹੀ ਰੋਕ ਲੈਣੇ ਸਵਾਸ ਚੱਲਣੋਂ ਬੰਦ ਕਰ ਲੈਣੇ ਪਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਅਸਲ ਦੇ ਵਿੱਚ ਤਾਂ ਇਹ ਸਵਾਸ ਸਪਨੇ ਕਰਨੇ ਸਨ ਸਵਾਸ ਰੋਕਣ ਦੇ ਨਾਲ ਤੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਸੀ ਹੋਣੀ ਤੇ ਸਵਾਸ ਸਪਨੇ ਕਰਨੇ ਸਨ ਤੇ ਸਪਨੇ ਹੋਣੇ ਸਨ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਦੇ ਭੰਗਦੀ ਕਰਕੇ। ਪਰ ਇਹ ਲੋਕ ਖੁੰਝੇ ਰਹਿ ਸਵਾਸਾਂ ਨੂੰ ਸਾਂਭ ਤੇ ਲਿਆ ਪਰ ਸਵਾਸਾਂ ਨੂੰ ਸਫਲਾ ਨਾ ਕੀਤਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਹਨ ਕਿ ਕੁਝ ਲੋਕਾਂ ਨੇ ਧਾਰਮਿਕ ਪੁਸਤਕਾਂ ਨੂੰ ਪੜ੍ਹਨਾ ਕੀਤਾ, ਕੁਝ ਨੇ ਵੇਦਾਂ ਦੇ ਵਿਚਾਰ ਹੀ ਕਰ ਛੱਡੇ, ਕੁਝ ਨੇ ਨਿਵਲੀ ਸਾਧਨਾ ਰਾਹੀਂ ਸਰੀਰ ਨੂੰ ਦੁੱਖ ਦੇ ਛੱਡਿਆ, ਤੇ ਕੁਝ ਜੋਗੀ ਲੋਕਾਂ ਨੇ ਭੁੰਗਵਾਂ ਨਾੜੀ ਨੂੰ ਸਾਧ ਕੇ ਸਵਾਸਾਂ ਨੂੰ ਰੋਕ ਲਿਆ।
ਪੰਚ ਜਨਾ ਸਿਓ ਸੰਗ ਨਾ ਛੁੱਟ ਗਏ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਫਰਕ ਕੀ ਪਿਆ, ਜ਼ਿੰਦਗੀ ਦੇ ਵਿੱਚ ਸੁਧਾਰ ਕੀ ਆਇਆ ਜਾਂ ਜ਼ਿੰਦਗੀ ਦੇ ਵਿੱਚ ਜੀਵਨ ਦੇ ਵਿੱਚ ਬਦਲਾਅ ਕੀ ਆਇਆ? ਉਹ ਤੇ ਕੋਈ ਨਹੀਂ ਆਇਆ। ਵਿਸ਼ਵਾਸ ਚੜਾ ਲਏ ਰੋਕ ਛੱਡੇ, ਪਰ ਜ਼ਿੰਦਗੀ ਦੇ ਵਿੱਚ ਤੇ ਸੁਧਾਰ ਬਦਲਾਅ ਕੋਈ ਨਾ ਆਇਆ। ਤੇ ਪੰਚ ਜਨਾ, ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਸਲ ਦੇ ਵਿੱਚ ਇਹਨਾਂ ਨੂੰ ਕੰਟਰੋਲ ਦੇ ਵਿੱਚ ਕਰਨਾ ਸੀ ਤੇ ਪਰਮੇਸ਼ਰ ਦੀ ਬੰਦਗੀ ਕਰਨੀ ਸੀ, ਸਾਧਨਾ ਤਾਂ ਕਰਨੀ ਸੀ। ਪਰ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਕਿ ਜੋਗੀ ਲੋਕ ਖੁੰਝੇ ਰਹੇ, ਸਰੀਰ ਨੂੰ ਕਸ਼ਟ ਦੇ ਰਹੇ, ਸਵਾਸ ਰੋਕ ਲੈਣੇ, ਇਹਨਾਂ ਸਾਧਨਾ ਤੇ ਤਾਂ ਜ਼ੋਰ ਦੇ ਛੱਡਿਆ ਪਰ ਨਾ ਕਾਮ ਮਰਿਆ, ਨਾ ਕ੍ਰੋਧ ਮਰਿਆ, ਨਾ ਲੋਭ ਮਰਿਆ, ਇਹ ਤਾਂ ਉਵੇਂ ਹੀ ਅੰਦਰ ਪਰਮਣ ਹੀ ਰਹੇ। ਇਹਨਾਂ ਨੇ ਤਾਂ ਇਸ ਜੀਵ ਦਾ ਸੰਗ ਨਾ ਹੀ ਛੱਡਿਆ।
ਅਦਕ ਅੰਬਦ ਬਾਦੇ,
ਘਾਟਾ ਕੀ ਪਿਆ, ਉਸ ਦਾ ਜ਼ਿਕਰ ਗੁਰਦੇਵ ਪਤਾ ਕਰ ਰਹੇ ਹਨ ਕਿ ਇਹਨਾਂ ਕਰਮਾਂ ਨੂੰ ਕਰਨ ਦਾ ਕਰਕੇ ਜਦੋਂ ਪੰਜ ਵਿਕਾਰ ਕੰਟਰੋਲ ਦੇ ਵਿੱਚ ਨਾ ਹੋਏ ਤਾਂ ਫਿਰ ਇੱਕ ਸਾਰਿਆਂ ਤੋਂ ਹਾਵੀ ਹੋ ਗਿਆ, ਉਹ ਅਧਿਕ ਬਹੁਤ ਜ਼ਿਆਦਾ ਅਹੰ ਬੁੱਧ, ਮੈਂ ਸ੍ਰੇਸ਼ਟ ਕਰਮ ਕਰ ਰਿਹਾ, ਮੈਂ ਸਭ ਤੋਂ ਵੱਧ ਧਰਮ ਦੇ ਕਰਮ ਕਰ ਰਿਹਾ, ਅਹੰ ਬੁੱਧ, ਬੁੱਧੀ ਦੇ ਵਿੱਚ ਬਹੁਤ ਜ਼ਿਆਦਾ ਹਉਮੈ ਵੱਧ ਗਈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹੇ ਮੇਰੇ ਪਿਆਰੇ, ਹੇ ਮੇਰੇ ਭਾਈ, ਹੇ ਜੀਵ, ਇਹਨਾਂ ਕਰਮਾਂ ਦੇ ਕਰਨ ਦੇ ਨਾਲ ਮਿਲਣ ਨਾ ਜਾਈ, ਪਰਿਪੂਰਨ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੋਣਾ, ਜਨਮਾਂ ਜਨਮਾਂਤਰਾਂ ਦਾ ਵਿਛੋੜਾ ਇੰਜ ਹੀ ਬਣਿਆ ਰਹਿਣਾ ਹੈ।
ਕਰਮ ਅਨੇਕਾ,
ਕਸ਼ਟ ਵਾਲੇ ਧਰਮ ਦੇ ਕਰਮ ਕਰ ਰਿਹਾ, ਪਰ ਤੂੰ ਭੁਲੇਖੇ ਦੇ ਵਿੱਚ ਹੈ, ਇਹਨਾਂ ਕਰਮਾਂ ਦੇ ਨਾਲ ਪਰਿਪੂਰਨ ਪਰਮਾਤਮਾ ਦੇ ਨਾਲ ਅਭੇਦਤਾ ਪ੍ਰਾਪਤ ਨਹੀਂ ਹੋ ਰਹੇ।
ਮਾਰ ਪਰਿਉ ਸਵਾਮੀ ਕੈ ਦੁਆਰ,
ਅੱਗੇ ਸੱਚੇ ਪਾਤਸ਼ਾਹ ਜੀ ਕਿਰਪਾ ਮੇਰਾਮਤ ਕਰਦੇ ਹਨ, ਜਾਂ ਇੰਜ ਕਹਿ ਲਓ ਸਿੱਖ ਨੇ ਪੁੱਛਿਆ ਸਤਿਗੁਰੂ ਪ੍ਰਾਪਤੀ ਕਿਵੇਂ ਹੋਵੇ, ਉਹ ਵੀ ਕਿਰਪਾ ਕਰਕੇ ਦੱਸ ਦਿਓ। ਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹਾਰ ਪਰਿਉ ਸਵਾਮੀ ਕੈ ਦੁਆਰ, ਆਪਣੇ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ ਕਿ ਧਰਮ ਦੇ ਕਰਮ ਤਾਂ ਕਰਨੇ, ਜੋ ਸ਼ੁਭ ਕਰਮ ਜੋ ਸ੍ਰੇਸ਼ਟ ਕਰਮ ਗੁਰੂ ਨੇ ਦੱਸੇ, ਪਰ ਹੰਕਾਰ ਉਹਨਾਂ ਦਾ ਵੀ ਨਹੀਂ ਕਰਨਾ। ਜਦੋਂ ਤੱਕ ਗੁਰੂ ਰਹਿਮਤ ਬਖਸ਼ਿਸ਼ ਨਹੀਂ ਪਾਉਂਦਾ, ਖੇਡ ਨਹੀਂ ਪਾਉਂਦੀ। ਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਅਜੇ ਮੇਲ ਲਹਿ ਦਇਆਲ ਤੈ ਭਏ ਦੁਆਰਿਆ, ਰੱਖ ਲੇ ਵਹੁ ਦੀਨ ਦਇਆਲ ਭਰਮਤ ਬਹਾਰਿਆ, ਕਿ ਸੱਚੇ ਪਾਤਸ਼ਾਹ ਹੇ ਸਵਾਮੀ ਹੇ ਮਾਲਕ, ਅਸੀਂ ਆਪ ਜੀ ਦੀ ਚਰਨ ਸ਼ਰਨ ਉੱਪਰ ਹਾਰ ਪਏ ਹਾਂ, ਆਪ ਜੀ ਦੇ ਦੁਆਰੇ ਤੇ ਢਹਿ ਪਏ ਹਾਂ।
ਤੀਜਾ ਬੁੱਧ ਬਵੇਕਾ
ਸਤਿਗੁਰੂ ਸਾਨੂੰ ਵਿਚਾਰਵਾਨ ਗਿਆਨ ਵਾਲੀ ਵਿਵੇਕ ਬੁੱਧ ਬਖਸ਼ੋ ਅਥਵਾ ਆਪਣਾ ਗਿਆਨ ਬਖਸ਼ੋ ਜਿਸ ਦੇ ਨਾਲ ਅਸੀਂ ਸ੍ਰੇਸ਼ਟ ਅਤੇ ਧਰਮ ਦੇ ਸ਼ੁਭ ਕਰਮ ਕਰ ਸਕੀਏ। ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਮੋਨ ਪਾਇਓ ਕਰ ਪਾਤੀ ਰਹੇ।
ਫਿਰ ਸੱਚੇ ਪਾਤਸ਼ਾਹ ਜੀ ਜ਼ਿਕਰ ਕਰ ਰਹੇ ਹਨ ਜੋ ਪੁਰਾਤਨ ਸਮਿਆਂ ਦੇ ਵਿੱਚ ਮਨੁੱਖਾਂ ਵੱਲੋਂ ਧਰਮ ਦੇ ਕਰਮ ਹੈ ਤਾਂ ਨਹੀਂ ਸਨ, ਪਰ ਧਰਮ ਦੇ ਕਰਮ ਸਮਝ ਕੇ ਉਨ੍ਹਾਂ ਨੂੰ ਕੀਤਾ ਗਿਆ, ਉਨ੍ਹਾਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਕੁਝ ਮੌਨ ਪਇਓ, ਕੁਝ ਸਾਰੀ ਉਮਰ ਚੁੱਪ ਹੀ ਕੀਤੇ ਰਹੇ ਕਿ ਚੁੱਪ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਵੀ ਸਿੱਧਾ ਨੂੰ ਉਪਦੇਸ਼ ਦਿੰਦਿਆਂ ਜ਼ਿਕਰ ਕੀਤਾ ਕਿ ਚੁੱਪ ਹੈ ਚੁੱਪ ਨਾ ਹੋ ਗਈ ਜੇ ਲਾਏ ਰਾਣਾ ਦੇ ਵਿਤਾਰ, ਕਿ ਮੁੱਖ ਦੇ ਨਾਲ ਚੁੱਪ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅੰਦਰੋਂ ਜਦੋਂ ਵਿਸ਼ੇ ਨਹੀਂ ਮਰੇ, ਵਿਕਾਰ ਨਹੀਂ ਮਰੇ, ਫੁਰਨੇ ਨਹੀਂ ਮਰੇ, ਮਾਨ ਤੇ ਦਸਾਂ ਦਿਸਤਾਵਾਂ ਦੇ ਵਿੱਚ ਧੋੜਦਾ ਫਿਰਦਾ, ਤੇ ਮੁੱਖ ਤੋਂ ਚੁੱਪ ਕਰਨ ਦੇ ਨਾਲ ਕੀ ਹੈ? ਚੁੱਪ ਤੇ ਮਨ ਨੂੰ ਕਰਾਉਣਾ ਸੀ, ਮਨ ਨੂੰ ਸਾਧਣਾ ਸੀ, ਮਨ ਨੂੰ ਕੰਟਰੋਲ ਦੇ ਵਿੱਚ ਕਰਨਾ ਸੀ, ਪਰ ਮਨ ਨੂੰ ਤਾਂ ਖੁੱਲਾ ਹੀ ਛੱਡ ਛੱਡਿਆ, ਮਨ ਉੱਪਰ ਕੋਈ ਕੰਟਰੋਲ ਨਾ ਕੀਤਾ, ਤੇ ਜਿਹੜੀ ਜੀਵ ਦੇ ਨਾਲ ਪਰਮੇਸ਼ਰ ਦਾ ਨਾਮ ਜਪਣਾ ਸੀ ਉਸ ਨੂੰ ਚੁੱਪ ਕਰਾ ਛੱਡਿਆ। ਮੋਨ ਭਇਓ ਤੇ ਕਰਪਾਤੀ ਰਹੇ, ਤੇ ਬਰਤਨਾਂ ਦਾ ਤਿਆਗ ਕਰ ਛੱਡਿਆ, ਤੇ ਕਰ ਤੋਂ ਭਾਵ ਹੱਥ ਤੇ ਪਾਤੀ ਤੋਂ ਭਾਵ ਪਾਤਰ, ਕਿ ਹੱਥਾਂ ਨੂੰ ਪਾਤਰ ਬਣਾ ਕੇ ਇਹਨਾਂ ਦੇ ਵਿੱਚ ਭੋਜਨ ਛੱਕ ਲਿਆ, ਤੇ ਅੰਦਰ ਇਹ ਭਰਮ ਪਾਲ ਛੱਡਿਆ ਕਿ ਮੈਂ ਤਿਆਗੀ ਹੋ ਗਿਆ, ਮੈਂ ਤੇ ਬਰਤਨ ਤੱਕ ਵੀ ਨਹੀਂ ਵਰਤਦਾ, ਮੈਂ ਤਾਂ ਭੋਜਨ ਛੱਕਣ ਵੇਲੇ ਵੀ ਹੱਥਾਂ ਨੂੰ ਹੀ ਬਰਤਨ ਬਣਾ ਕੇ ਵਰਤਦਾ, ਮੈਂ ਤਾਂ ਬਰਤਨਾਂ ਦੀ ਵੀ ਵਰਤੋਂ ਨਹੀਂ ਕਰਦਾ। ਪਰ ਸੱਚੇ ਪਾਤਸ਼ਾਹ ਜੀ ਤਾਂ ਜ਼ਿਕਰ ਕਰ ਰਹੇ ਕਿ ਜੀਭ ਨਾਲ ਪਰਮੇਸ਼ਰ ਦਾ ਨਾਮ ਜਪਣਾ ਸੀ, ਮੁੱਖ ਨੂੰ ਜੀਭ ਨੂੰ ਚੁੱਪ ਕਰਾ ਲਿਆ, ਹੱਥਾਂ ਦੇ ਨਾਲ ਗੁਰੂ ਦੀ ਸੇਵਾ ਸੰਗਤ ਦੀ ਸੇਵਾ ਕਰਕੇ ਇਹਨਾਂ ਨੂੰ ਸਫਲਾ ਕਰਨਾ ਸੀ, ਪਰ ਇਹ ਇੱਥੋਂ ਤੱਕ ਹੀ ਸੀਮਿਤ ਰੱਖ ਲਏ ਕਿ ਮੈਂ ਭਾਂਡੇ ਨਹੀਂ ਬਰਤਨ ਨਹੀਂ ਵਰਤਦਾ ਤੇ ਇਹਨਾਂ ਦੇ ਵਿੱਚ ਹੀ ਭੋਜਨ ਪਦਾਰਥ ਛੱਡਦਾ ਹਾਂ।
ਨਗਨ
ਇੱਕ ਕਰਮ ਹੋਰ ਕਰ ਛੱਡਿਆ, ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਨਗਨ ਅਵਸਥਾ ਦੇ ਵਿੱਚ ਫਿਰਦਾ ਰਿਹਾ ਇਹ ਧਰਮ ਪਾਲ ਕੇ ਕਿ ਮੈਂ ਤਿਆਗੀ ਹੋ ਗਿਆ, ਮੈਂ ਤਾਂ ਵਸਤਰ ਕੱਪੜਿਆਂ ਦੀ ਵਰਤੋਂ ਵੀ ਨਹੀਂ ਕਰਦਾ। ਪਰ ਆਪਾਂ ਜ਼ਿਕਰ ਕਰ ਰਹੇ ਹਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਨਹੀਂ, ਜੇ ਠੰਡ ਲੱਗੇ ਤੇ ਇਸ ਸਰੀਰ ਨੂੰ ਡਿੱਗ ਦੇਣ ਦਾ ਪ੍ਰਬੰਧ ਕਰੇ, ਗਰਮੀ ਲੱਗੇ ਤੇ ਕੋਸ਼ਿਸ਼ ਕਰੇ ਸਰੀਰ ਨੂੰ ਠੰਡਾ ਮੌਸਮ ਪ੍ਰਾਪਤ ਹੋ ਜਾਵੇ। ਕਰਮੀ ਤਾਂ ਇਸ ਸਰੀਰ ਦੇ ਨਾਲ ਬੰਦਗੀ ਸੀ, ਪਰ ਆਪਾਂ ਸੱਚੇ ਪਾਤਸ਼ਾਹ ਦੀ ਜ਼ਿਕਰ ਕਰ ਰਹੇ ਕਿ ਮਨੁੱਖ ਬਾਹਰੀ ਸਾਧਨਾ ਦੇ ਵਿੱਚ ਅਟਕ ਕੇ ਭੁੱਲ ਕੇ ਰਹਿ ਗਏ ਕਿ ਜੀਭ ਨੂੰ ਚੁੱਪ ਕਰਾ ਲਿਆ ਤੇ ਹੱਥਾਂ ਦੇ ਨਾਲ ਭੋਜਨ ਪਦਾਰਥ ਛੱਕ ਕੇ ਆਪਣੇ ਅੰਦਰ ਨੂੰ ਇਹ ਗੱਲ ਸਮਝਾ ਛੱਡੀ ਕਿ ਮੈਂ ਤਿਆਗੀ ਹੋ ਰਿਹਾ ਤੇ ਸਰੀਰ ਦੇ ਉੱਪਰ ਵਸਤਰ ਨਾ ਪਹਿਨੇ, ਸਰੀਰ ਨੂੰ ਨਾ ਠੰਡ ਤੋਂ ਬਚਾਇਆ ਤੇ ਨਾ ਗਰਮੀ ਤੋਂ ਬਚਾਇਆ, ਤੇ ਵਨ ਮਾਈ ਜੰਗਲਾਂ ਦੇ ਵਿੱਚ ਘੁੰਮ ਫਿਰ ਕੇ ਹੀ ਜ਼ਿੰਦਗੀ ਬਤੀਤ ਕਰ ਰਹੀ।
ਅੱਟ ਤੀਰਥ ਸਭ ਧਰਤੀ ਭਰਮੇ,
ਤੱਟ ਤੀਰਥ ਤੀਰਥਾਂ ਦੇ ਕਿਨਾਰੇ ਤੇ ਹੀ ਭ੍ਰਮਣ ਕਰਦਾ ਰਿਹਾ ਇਹ ਜੀਵ, ਤੇ ਸਭ ਧਰਤੀ ਭਰਮੇ ਤੇ ਸਮੁੱਚੀ ਧਰਤੀ ਦਾ ਹੀ ਭ੍ਰਮਣ ਕਰਦਾ ਰਿਹਾ।
ਗੁਬਦਾ ਛੁਟਕਾ ਨਾਹੀ,
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਬਦਲਾਅ ਜ਼ਿੰਦਗੀ ਦੇ ਵਿੱਚ ਸੁਧਾਰ ਤੋਂ ਕੋਈ ਨਾ ਆਇਆ, ਦੁਬਦਾ ਛੁਟਕਾ ਨਾਹੀ ਦੋ ਬਿਦਾ, ਮਨ ਸਾਰੀ ਉਮਰ ਡਿੱਕੋ ਡੋਲੇ ਖਾਂਦਾ ਦੁਬਦਾ ਦੇ ਵਿੱਚ ਹੀ ਭਟਕਦਾ ਰਿਹਾ ਛੁਟਕੇ ਨਾਹੀ ਅੰਦਰੋਂ ਡੁੱਬਦੇ ਤੇ ਖਤਮ ਹੀ ਨਾ ਹੋਏ ਨਾ ਸੁਰਤ ਨਾ ਬੁੱਧ ਨਾ ਮਨ ਇਹ ਪਰਮੇਸ਼ਰ ਦੇ ਚਰਨਾਂ ਦੇ ਨਾਲ ਓਤ ਪੋਤ ਨਹੀਂ ਹੋਇਆ ਨਾ ਹੀ ਇਹ ਜੁੜ ਸਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ
ਮਨ ਕਾਮਨਾ ਤੀਰਤ ਜਾਏ ਬਸ
ਮਨ ਦੇ ਵਿੱਚ ਇਹੋ ਇੱਛਾ ਕਰ ਛੱਡੀ ਮਨ ਕਾਮਨਾ ਕਿ ਤੀਰਥ ਜਾਏ ਵਸਿਓ ਕਿ ਤੀਰਥਾਂ ਤੇ ਜਾ ਕੇ ਵਸੇਬਾ ਕਰ ਲਵਾਂ ਇਸ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ
ਨਿਰਕਾਰ ਵਤ ਤਰਾਏ
ਇੱਕ ਕਰਮ ਦਾ ਹੋਰ ਜ਼ਿਕਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਪ੍ਰਾਤਨ ਸਮਿਆਂ ਦੇ ਵਿੱਚ ਬਨਾਰਸ ਦੀ ਧਰਤੀ ਦੇ ਵਿੱਚ ਇੱਕ ਆਰਾ ਲਾਇਆ ਹੋਇਆ ਹੁੰਦਾ ਸੀ ਤੇ ਉਸ ਦੀ ਬਾਬਤ ਪੁਜਾਰੀ ਲੋਕਾਂ ਨੇ ਇਹ ਭਰਮ ਪੈਦਾ ਕੀਤਾ ਸੀ ਕਿ ਜਿਹੜਾ ਜੀਵ ਇਸ ਆਰੇ ਦੇ ਉੱਪਰ ਛਾਲ ਮਾਰ ਕੇ ਡਿੱਗ ਕਰਕੇ ਆਪਣੇ ਟੋਟੇ ਕਰਵਾ ਲਵੇਗਾ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇੰਜ ਨਹੀਂ ਜੇ ਆਰੇ ਦੇ ਕੱਟਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣੀ ਹੁੰਦੀ ਨਾ ਆਪਣੇ ਆਪ ਨੂੰ ਆਰੇ ਦੇ ਉੱਪਰ ਸੁੱਟ ਕੇ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੁੰਦੀ ਤੇ ਫਿਰ ਤਾਂ ਇਹ ਸਾਧਨ ਹੀ ਬੜਾ ਸੁਖੈਨ ਸੀ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਆਪਣੇ ਆਪ ਨੂੰ ਆਰੇ ਦੇ ਉੱਪਰ ਸੁੱਟ ਕੇ ਕਟਾਉਣ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ ਪ੍ਰਾਪਤੀ ਤਾਂ ਹੋਣੀ ਸੀ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਫਿਰ ਨਾਮ ਜਪਦੇ ਹੋਇਆ ਅਵਸਥਾ ਇੰਨੀ ਉੱਚੀ ਉੱਪਰ ਉੱਠ ਜਾਂਦੀ ਫਿਰ ਭਾਵੇਂ ਤੇਰੇ ਸਰੀਰ ਨੂੰ ਕੋਈ ਦੁੱਖ ਵੀ ਦੇ ਦਿੰਦਾ ਤੈਨੂੰ ਨਹੀਂ ਸੀ ਹੋਣਾ ਪਰ ਅੰਦਰ ਪਰਮੇਸ਼ਰ ਦਾ ਨਾਮ ਹੋਣਾ ਜ਼ਰੂਰੀ ਸੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੇਵਲ ਸਰੀਰ ਨੂੰ ਆਰੇ ਦੇ ਨਾਲ ਕਟਾ ਲੈਣਾ ਤੇ ਤੀਰਥਾਂ ਦਾ ਭ੍ਰਮਣ ਕਰਦੇ ਰਹਿਣਾ ਬੰਦਗੀ ਕੋਈ ਨਾ ਕਰਨੀ ਇਸ ਤਰ੍ਹਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ
ਮਨ ਕੀ ਨਾਲ ਨਾ ਉਤਰਾ ਇਹ
ਇਹਨਾਂ ਯਤਨਾਂ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨ ਸਜਾਏ ਹਉਮੈ ਵਿਖ ਫੈਲ ਮਨ ਨੇ ਨਿਰਮਲ ਹੋਣਾ ਸੀ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਇਹਨਾਂ ਬਾਰੀ ਕਰਮਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਦੀ ਮੈਲ ਉਤਰਨੀ ਨਹੀਂ ਮਨ ਮੈਲ ਤੋਂ ਨਿਵਰਤ ਨਹੀਂ ਹੁੰਦਾ
ਜੇ ਲੱਖ ਯਤਨ ਕਰਾਵੇਂ
ਇਸ ਤਰ੍ਹਾਂ ਦੇ ਹੋਰ ਅਨੇਕਾਂ ਲੱਖਾਂ ਯਤਨ ਕਰ ਲਈਏ
ਨਾਨਕ ਕਾਮਨੀ ਹੈ ਵਰਗਾਵਰ
ਪਾਤਸ਼ਾਹ ਜੀ ਫਰਮਾਉਂਦੇ ਕਈਆਂ ਨੇ ਪ੍ਰਾਪਤੀ ਇਹਨਾਂ ਕੰਮਾਂ ਦੇ ਵਿੱਚ ਹੀ ਸਮਝ ਲਈ ਕਿ ਕਣਕ ਸੋਨਾ ਕਾਮਨੀ ਇਸਤਰੀ ਹੈਵਰ ਵਧੀਆ ਘੋੜੇ ਤੇ ਗੈਵਰ ਸ੍ਰੇਸ਼ਟ ਹਾਥੀ ਕਿ ਇਹਨਾਂ ਵਸਤੂਆਂ ਦੇ ਦਾਨ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ
ਬਹੁਬਿਧ ਦਾਨ ਦਾ
ਹੋਰ ਤਰ੍ਹਾਂ ਤਰ੍ਹਾਂ ਦੇ ਦਾਨ ਕਰਕੇ ਆਪਣੇ ਆਪ ਨੂੰ ਦਾਨੀ ਹੋਣ ਦਾ ਦਾਤਾਰ ਹੋਣ ਦਾ ਦਾਤੇ ਹੋਣ ਦਾ ਹੀ ਭਰਮ ਪਾਲ ਛੱਡਿਆ
ਅੰਨ ਵਸਤਰ ਭੂਮ ਬਹੁ ਅਰਪੇ
ਅੰਨ ਤੋਂ ਭਾਵ ਅਨਾਜ ਦਾਨ ਕਰ ਛੱਡਿਆ ਵਸਤਰ ਕੱਪੜੇ ਇਤਿਹਾਸਕ ਤੇ ਭੂਮੀ ਮਤਕ ਦਾਨ ਕਰ ਛੱਡ ਦਿੱਤਾ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਕੇਵਲ ਤੇ ਕੇਵਲ ਇਹਨਾਂ ਸਾਧਨਾਂ ਦੇ ਨਾਲ ਦਾਨ ਕਰਨ ਦੇ ਨਾਲ ਜੇ ਕੇਵਲ ਇਹ ਬਾਹਰੀ ਤੌਰ ਤੇ ਇਹ ਸਾਧਨ ਵਰਤੇ ਤਾਂ ਅੰਦਰ ਆਪਣੇ ਆਪ ਨੂੰ ਇਹ ਮਨੁੱਖ ਦਾਤਾਰ ਸਮਝਣ ਲੱਗ ਪਿਆ ਜਦਕਿ ਇਹ ਦਾਤਾਂ ਤੇ ਪਰਮੇਸ਼ਰ ਦੀਆਂ ਦਿੱਤੀਆਂ ਸਨ ਜੇ ਦਾਨ ਕਰ ਵੀ ਦਿੱਤੀਆਂ ਤੇ ਇਹ ਦਾਤਾਂ ਤੇ ਪਰਮੇਸ਼ਰ ਨੇ ਦਿੱਤੀਆਂ ਸਨ ਆਪਾਂ ਦੇ ਵਿੱਚ ਇੱਕ ਸਾਧਨ ਹੀ ਸਨ ਪਰ ਜੀਵ ਨੇ ਜੇ ਇਹ ਜੀਵ ਇਹ ਦਾਤਾਂ ਨੂੰ ਅਰਪਣ ਕੀਤਾ ਦਾਨ ਕਰ ਵੀ ਦਿੱਤਾ ਤੇ ਘਾਟ ਇੱਥੇ ਪੈਦਾ ਹੋ ਗਈ ਆਪਣੇ ਆਪ ਸਾਰ ਸਮਝਣ ਲੱਗ ਪਿਆ
ਮਨ ਵਸਤਰ ਭੂਮ ਬਹਾਰ
ਅੰਨ ਅਨਾਜ ਦਾ ਦਾਨ ਕਰ ਛੱਡਿਆ ਵਸਤਰਾਂ ਦਾ ਦਾਨ ਕਰ ਛੱਡਿਆ ਤੇ ਭੂਮੀ ਦਾ ਦਾਨ ਕਰ ਦਿੱਤਾ
ਮਿਲਿਆ ਹਰ ਦੁਆਰਾ
ਸੱਚੇ ਪਾਤਸ਼ਾਹ ਜੀ ਕਹਿੰਦੇ ਪਰਿਪੂਰਨ ਪ੍ਰਮਾਤਮਾ ਦੇ ਦੁਆਰੇ ਦੀ ਪ੍ਰਾਪਤੀ ਨਾ ਹੋਈ ਗੁਰੂ ਦੇ ਗਿਆਨ ਦੇ ਰਾਹੀਂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਸੀ ਪਰ ਉਸ ਦੇ ਵੱਲ ਧਿਆਨ ਹੀ ਨਾ ਦਿੱਤਾ
ਪੂਜਾ ਅਰਚਾ ਬੰਧਨ ਬੰਧੋਤ
ਮੂਰਤੀਆਂ ਦੀ ਪੂਜਾ ਕਰ ਛੱਡੀ ਤੇ ਅਰਚਾ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦੇ ਨਾਲ ਚੰਦਨ ਦੀ ਛਿੜਕਾ ਕਰਕੇ ਮੂਰਤੀ ਪੂਜਾ ਕੀਤੀ ਤੇ ਬੰਧਨ ਨਮਸਕਾਰ ਕੀਤੀ ਤੇ ਦੰਡਾਉਤ ਡੰਡੇ ਵੱਟ ਲੰਮੇ ਪੈ ਕਰਕੇ ਇਹੋ ਹੀ ਕਰਮ ਕਰਦਾ ਰਿਹਾ
ਮਤ ਕਰ ਮਾਰਤ ਰਹਿਤਾ
ਛੇ ਕਰਮ ਹੋਰ ਜੋ ਯੋਗੀ ਲੋਕ ਸਿੱਧ ਲੋਕ ਕਰਦੇ ਸਨ ਉਹੋ ਹੀ ਕਰਮਾਂ ਦੇ ਵਿੱਚ ਇਹ ਜੀਵ ਰੁੱਝ ਕੇ ਰਹਿ ਗਿਆ ਪਰ ਪਰਮੇਸ਼ਰ ਦੀ ਬੰਦਗੀ ਵਾਲੇ ਪਾਸੇ ਇਸ ਨੇ ਮਨ ਨਾ ਲਾਇਆ
ਆਹੋ ਕਰਤ ਬੰਧਨ ਮਹਿ ਪਰਿਆ
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਘਾਟ ਕੀ ਇਸ ਨੂੰ ਨਸੀਬ ਹੋਈ ਤਰ੍ਹਾਂ ਤਰ੍ਹਾਂ ਦੇ ਜਦੋਂ ਇਸ ਨੇ ਬਾਹਰੀ ਕਰਮ ਕੀਤੇ ਤੇ ਹਉ ਹਉ ਕਰ ਕਿ ਮੈਂ ਇੰਨੇ ਕਰਮ ਕਰਦਾ ਮੈਂ ਇਹ ਧਰਮ ਦੇ ਕਰਮ ਕਰਦਾ ਪਰ ਅਸਲ ਦੇ ਵਿੱਚ ਉਹ ਧਰਮ ਦੇ ਕਰਮ ਹੈ ਨਹੀਂ ਸਨ ਤੇ ਬੰਧਨ ਮੈਂ ਪਾਇਆ ਫਿਰ ਜਨਮਾਂ ਜਨਮਾਂਤਰਾਂ ਦੇ ਗੇੜਿਆਂ ਦੇ ਬੰਧਨਾਂ ਦੇ ਵਿੱਚ ਇਹ ਜੀਵ ਪੈ ਗਿਆ
ਨਹਿ ਮਿਲਿਆ ਇਹ ਜੁਗਤਾ
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਇਹਨਾਂ ਜੁਗਤਾਂ ਦੇ ਨਾਲ ਇਹਨਾਂ ਕਰਮਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਤੇ ਨਾ ਹੋਈ
ਜੋਗ ਸਿੱਧ ਆਸਣ ਚੌਰਾਸੀ
ਯੋਗੀਆਂ ਦੇ ਵਿੱਚ ਸਿੱਧ ਲੋਕ ਸ੍ਰੇਸ਼ਟ ਆਸਣ ਮੰਨਦੇ ਸਨ ਤੇ ਗਿਣਤੀ ਉਹਨਾਂ ਨੇ ਉਹਨਾਂ ਦੀ 84 ਕੀਤੀ ਸੀ ਕਿ ਇਸ ਤਰ੍ਹਾਂ ਆਸਣ ਲਾਓ ਜਾਂ ਇਸ ਤਰ੍ਹਾਂ ਆਸਣ ਲਾਓ ਇਸ ਤਰ੍ਹਾਂ ਬੈਠਣ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਯੋਗੀ ਲੋਕ ਸਿੱਧ ਲੋਕ ਆਸਣ ਲਾਉਣ ਤੱਕ ਹੀ ਪਰਮੇਸ਼ਰ ਦੀ ਪ੍ਰਾਪਤੀ ਕਰਨ ਨੂੰ ਸਮਝ ਸਕੇ
ਦੇਵੀ ਕਰ ਕਰ
ਤਰ੍ਹਾਂ ਦੇ ਇਹ ਵੀ ਕਰ ਕਰ ਰਹੇ ਆ ਤਰ੍ਹਾਂ ਤਰ੍ਹਾਂ ਦੇ ਆਸਣ ਵੀ ਲਾਉਂਦੇ ਰਹਿ ਗਏ ਆਸਣ ਲਾ ਕੇ ਕਰਨੀ ਤਾਂ ਪਰਮੇਸ਼ਰ ਦੀ ਬੰਦਗੀ ਸੀ ਪਰ ਕੇਵਲ ਆਸਣ ਲਾਉਣ ਤੱਕ ਹੀ ਸੀਮਤ ਰਹਿ ਗਏ ਕਿ ਆਸਣ ਲਾ ਲਿਆ ਦਸਮ ਦੁਆਰ ਦੇ ਵਿੱਚ ਸਵਾਸ ਚੜਾ ਲਏ ਪਰ ਮੁੱਖ ਤੋਂ ਪਰਮੇਸ਼ਰ ਦਾ ਨਾਮ ਤੇ ਜਪਿਆ ਨਾ ਮੋਨ ਭਇਓ ਕਰਪਾਤੀ ਰਹੇ ਚੁੱਪ ਕਰਕੇ ਬੈਠੇ ਰਹੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਸਾਧਨਾਂ ਨੇ ਵੀ ਕੋਈ ਇਸ ਜੀਵ ਨੂੰ ਪ੍ਰਾਪਤੀ ਨਾ ਦਿੱਤੇ
ਵੱਡੀ ਆਰ ਜਾ ਫਿਰ ਫਿਰ ਜਨਮ
ਬਸ ਇੱਕ ਫਾਇਦਾ ਹੋਇਆ ਸਵਾਸ ਚੜਾਉਣ ਦੇ ਨਾਲ ਆਰਜਾ ਵੱਡੀ ਹੋ ਗਈ ਪਰ ਫਿਰ ਫਿਰ ਜਨਮੇ ਵਾਰ ਵਾਰ ਜੰਮਣ ਮਰਨ ਦਾ ਗੇੜ ਨਾ ਛੁੱਟਿਆ
ਹਰ ਸਿਉ ਸੰਗ ਨਾ ਲਈਆ
ਇਹ ਤਦੋਂ ਤੱਕ ਨਹੀਂ ਸੀ ਛੁੱਟਣਾ ਜਦੋਂ ਤੱਕ ਹਰ ਸਿਉ ਸੰਗ ਨਾ ਗਇਆ ਹਰੀ ਪਰਮਾਤਮਾ ਦੀ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਈ ਪਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਪੁੱਜੇ ਹੀ ਰਹੇ
ਰਾਜ ਲੀਲਾ ਰਾਜਨ ਕੀ ਰਚਨਾ
ਕਈ ਰਾਜੇ ਲੋਕ ਆਪਣੇ ਰਾਜ ਲੀਲਾ ਹਕੂਮਤ ਦੇ ਕੌਤਕਾਂ ਦੇ ਵਿੱਚ ਹੀ ਉਹ ਚੁਕੇ ਰਹਿ ਗਏ
ਕਰਿਆ ਹੁਕਮ
ਅਫਾਰ ਵਸ ਹੋ ਕਰਕੇ ਇੱਥੋਂ ਤੱਕ ਹੀ ਸੀਮਿਤ ਰਹੇ ਕਰਿਆ ਹੁਕਮ ਅਫਾਰਾ ਅਫਾਰਾ ਤੋਂ ਭਾਵ ਅਮੋੜ ਕਿ ਸਾਡਾ ਹੁਕਮ ਕੋਈ ਮੋੜ ਨਹੀਂ ਸਕਦਾ ਪਰ ਜੇ ਇਸ ਮਾਤ ਲੋਕ ਤੇ ਕਿਸੇ ਨੇ ਹੁਕਮ ਮੰਨ ਲਿਆ ਨਹੀਂ ਮੋੜਿਆ ਰਾਜ ਭਾਗ ਚੱਲਦਾ ਰਿਹਾ ਪਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਇਹਨਾਂ ਰਾਜ ਭਾਗ ਦੇ ਕੌਤਕਾਂ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਤਾਂ ਕੋਈ ਨਾ ਹੋਈ
ਸੇਜ ਨੀ ਚੰਦਨ ਚੂਆ।
ਇਹਨਾਂ ਕੌਤਕਾਂ ਦੇ ਵਿੱਚ ਖੁੰਝ ਕੇ ਜੀਵਨ ਵਿਅਰਥ ਦਵਾਲਿਆ ਸੇਜ ਸੋਹਣੀ। ਸੋਹਣੀਆਂ ਇਸਤਰੀਆਂ ਦੇ ਸੇਜਾਂ ਤੱਕ ਸੀਮਿਤ ਰਹਿ ਗਏ ਤੇ ਚੰਦਨ ਚੋਆ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਚੰਦਨ ਦੀਆਂ ਅੰਦਰ ਪਨੇਰ ਦੀਆਂ ਸੁਗੰਧੀਆਂ ਲਾ ਛੱਡੀਆਂ।
ਨਰਕ ਘੂਰ ਕਾ ਦੁਆਰਾ।
ਇਹਨਾਂ ਕਰਮਾਂ ਦੇ ਨਾਲ ਪ੍ਰਾਪਤੀ ਹੋਈ, ਨਰਕਾਂ ਦਾ ਦੁਆਰ ਖੁੱਲ ਗਿਆ। ਭਾਵ ਤੇ ਨਿਠੁੱਭ ਜੁਨੀਆਂ ਮਿਲੀਆਂ ਜਿਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਦੁੱਖ ਭੋਗਣੇ ਪਏ।
ਹਰ ਕੀਰਤ ਸਾਧੂ ਸੰਗਤ ਹੈ।
ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਕੋਈ ਕਰਮ ਦੱਸੋ ਜਿਸ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਕਿ ਹਰ ਕੀਰਤ ਸਾਧ ਸੰਗਤ ਹੈ। ਪਰਮੇਸ਼ਰ ਦੀ ਪ੍ਰਾਪਤੀ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕੇ ਗੁਰੂ ਵਾਲੇ ਬਣ ਕੇ ਪਰਮੇਸ਼ਰ ਦੀ ਬੰਦਗੀ ਕਰਨ ਦੇ ਨਾਲ ਹੋਣੀ ਹੈ, ਹੋਰ ਕਿਸੇ ਫੋਕਟ ਸਾਧਨ ਦੇ ਨਾਲ ਨਹੀਂ ਹੋਣੀ।
ਫਿਰ ਕਰ ਮਨ ਕਰਮ।
ਇਹੋ ਹੀ ਸ਼੍ਰੋਮਣੀ ਕਰਮਾਂ ਦੇ ਸਿਰ ਕਰਮ ਹੈ ਕਿ ਗੁਰੂ ਵਾਲੇ ਬਣ ਕੇ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ, ਗੁਰੂ ਦਾ ਨਾਮ ਜਪਣਾ ਜਾਂ ਸਰਵਣ ਕਰਨਾ, ਪਰਮੇਸ਼ਰ ਦੀ ਕੀਰਤੀ ਕਰਨੀ, ਹਰੀ ਦੀ ਕੀਰਤੀ ਕਰਨੀ, ਇਹੋ ਹੀ ਸ਼੍ਰੋਮਣੀ ਕਰਮਾਂ ਦੇ ਸਿਰ ਕਰਮ ਹੈ।
ਨਮੋ ਨਾਨਕ ਤਿਸ ਭਇਓ ਪ੍ਰਾਪਤ।
ਪਾਤਸ਼ਾਹ ਜੀ ਫਰਮਾਉਂਦੇ, ਪਰ ਇਹ ਕਰਮ ਸਾਰਿਆਂ ਦੇ ਹਿੱਸੇ ਨਹੀਂ ਆਉਂਦਾ, ਇਹ ਉਹਨਾਂ ਜੀਵਾਂ ਨੂੰ ਪ੍ਰਾਪਤ ਹੁੰਦਾ ਹੈ ਤਿੰਨਾਂ ਨੂੰ
ਜਿਸ ਗੁਰਬ ਲਿਖੇ ਕਾ ਲਹਿਣਾ।
ਇਹਨਾਂ ਦੇ ਸੰਸਕਾਰ ਸ਼ੁਭ ਹਨ, ਪ੍ਰਾਰਬਧ ਹੈ ਪੂਰਬਲੇ ਕੀਤੇ ਕਰਮਾਂ ਦੇ, ਸ਼ੁਭ ਕਰਮ ਨਾਲ ਚੱਲੇ ਹੁੰਦੇ ਹਨ ਤੇ ਉਹਨਾਂ ਕੀਤੇ ਹੋਏ ਸ਼ੁਭ ਕਰਮਾਂ ਦਾ ਮੱਥੇ ਤੇ ਪਰਮੇਸ਼ਰ ਨੇ ਲੇਖ ਪਾਇਆ ਹੈ। ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਸਤਿਗੁਰੂ ਤੁਸੀਂ ਮੇਹਰ ਕੀਤੀ, ਤੇਰੇ ਸੇਵਕ ਤੇਰਾ ਇਹ ਦਾਸ ਆਪ ਜੀ ਦੇ ਨਾਮ ਦੇ ਰੰਗ ਦੇ ਵਿੱਚ ਮਾਤਾ ਮਸਤ ਹੈ।
ਭਇਓ ਕਿਰਪਾਲ ਦੀਨ ਦੁਖ ਭੰਜਨ।
ਇਸ ਦੀ ਕਿਰਪਾ ਦੇ ਸਦਕਾ ਦੀਨਾਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਜੋ ਪਰਿਪੂਰਨ ਪ੍ਰਮਾਤਮਾ ਜਦੋਂ ਜੀਵ ਦੇ ਉੱਪਰ ਭਇਓ ਕਿਰਪਾਲ ਮੇਹਰ ਕਰਦਾ ਹੈ।
ਹਰ ਹਰ ਕੀਰਤਨ ਇਹੋ ਮਨ ਰਾਤਾ।
ਜਾ ਕਰਕੇ ਇਹ ਜੀਵ ਪਰਿਪੂਰਨ ਪ੍ਰਮਾਤਮਾ ਦੀ ਕੀਰਤੀ ਦੇ ਵਿੱਚ, ਬੰਦਗੀ ਦੇ ਵਿੱਚ, ਸੰਗਤ ਦੇ ਵਿੱਚ ਆਣ ਕੇ ਪਰਮੇਸ਼ਰ ਦੇ ਮਨ ਦੇ ਵਿੱਚ ਰਤਿਆ ਰਹਿੰਦਾ ਹੈ।
ਭਇਓ ਕਿਰਪਾਲ ਦੀਨ ਦੁਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ।
ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੂਸਰਾ ਵਿਸਰਾਮ, ਦੂਸਰਾ ਰਹਾਓ ਬਖਸ਼ਿਸ਼ ਕੀਤਾ ਹੈ ਤੇ ਇਹ ਵਿਦਵਾਨ ਜਨਾਂ ਨੇ ਅੰਕਿਤ ਕੀਤਾ ਹੈ ਕਿ ਜਿਵੇਂ ਰਹਾਓ ਦੀ ਤੁਕ ਦੀ ਅਸਥਾਈ ਰੱਖਣੀ ਹੁੰਦੀ ਹੈ ਤੇ ਇਸ ਸ਼ਬਦ ਦੇ ਵਿੱਚ ਜੇ ਦੋ ਰਹਾਓ ਹਨ ਤਾਂ ਰਾਗੀ ਸਿੰਘਾਂ ਵਾਸਤੇ ਇਹ ਖੁੱਲ ਹੈ ਕਿ ਇਹ ਦੋਵਾਂ ਰਹਾਓ ਦੇ ਵਿੱਚੋਂ ਕਿਸੇ ਇੱਕ ਰਹਾਓ ਨੂੰ ਅਸਥਾਈ ਰੱਖ ਸਕਦੇ ਹਨ। ਸੰਗਤ ਜੀ, ਅੱਜ ਕੱਤਕ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਰੁੱਤ ਸਰਬ ਅਰੰਭੋ ਅਸੂ ਕੱਤਕੇ ਹਰ ਪਿਆਸ ਜੀਓ। ਗੁਰਬਾਣੀ ਦੇ ਅਨੁਸਾਰ ਸਰਬ ਰੁੱਤ ਦਾ ਦੂਸਰਾ ਮਹੀਨਾ ਕੱਤਕ ਹੈ ਤੇ ਅੱਜ ਕੱਤਕ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਆਓ ਸੱਚੇ ਪਾਤਸ਼ਾਹ ਜੀ ਦੇ ਚਰਣਾ ਕਮਲਾਂ ਦੇ ਵਿੱਚੋਂ ਕੱਤਕ ਦੇ ਮਹੀਨੇ ਦਾ ਉਪਦੇਸ਼ ਸਰਵਣ ਕਰੀਏ।
ਕਰਮ ਕਮਾਵਣੇ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜੀਵ ਇਸ ਮਾਤ ਲੋਕ ਦੇ ਕੱਤਕ ਦੇ ਮਹੀਨੇ ਦੇ ਵਿੱਚ ਇਸ ਮਾਤ ਲੋਕ ਦੇ ਆਣ ਕੇ ਕਰਮ ਕਮਾਵਣੇ, ਸ਼ੁਭ ਜਾਂ ਅਸ਼ੁਭ ਕਰਮ ਜੋ ਵੀ ਤੂੰ ਕਰਮ ਕਰ ਰਿਹਾ, ਪਰ ਇੱਕ ਗੱਲ ਚੇਤੇ ਦੇ ਵਿੱਚ ਰੱਖੀ, ਤੈਨੂੰ ਇਹਨਾਂ ਕੀਤੇ ਕਰਮਾਂ ਦਾ ਲੇਖਾ ਜ਼ਰੂਰ ਦੇਣਾ ਪੈਣਾ। ਭੋਗੇ ਬਿਨ ਭਾਗੇ ਨਹੀਂ ਕਰਮ ਕਰਤੀ ਬਲਵਾਨ, ਇਹਨਾਂ ਕੀਤੇ ਹੋਏ ਕਰਮਾਂ ਨੇ ਤੇਰਾ ਫਿਰ ਖਹਿੜਾ ਨਹੀਂ ਛੱਡਣਾ, ਚੰਗੇ ਜਾਂ ਮੰਦੇ ਕਰਮ। ਭਾਈ ਕਾਨ ਸਿੰਘ ਜੀ ਨਾਭਾ ਨੇ ਕਰਮ ਸ਼ਬਦ ਦੇ ਵੱਖ ਵੱਖ ਅਰਥ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੇ ਵਿੱਚ ਆਏ ਹਨ। ਕਿਧਰੇ ਜਿਨ ਕੋ ਨਜ਼ਰ ਕਰਮ ਤਿਨ ਕਾਰ, ਇਸ ਪੁੱਤ ਦੇ ਵਿੱਚ ਕਰਮ ਦਾ ਅਰਥ ਹੈ ਬਖਸ਼ਿਸ਼ ਤੇ ਕਤਿਕ ਕਰਮ ਕਮਾਵਣੇ, ਇੱਥੇ ਕਰਮ ਦਾ ਅਰਥ ਹੈ ਜੋ ਅਸੀਂ ਨਿਧਾ ਪ੍ਰਤੀ ਆਪਣੀ ਜ਼ਿੰਦਗੀ ਦੇ ਵਿੱਚ ਕਰਮ ਕਰ ਰਹੇ ਹਾਂ। ਭਾਈ ਕਾਨ ਸਿੰਘ ਜੀ ਨਾਭਾ ਨੇ ਕਰਮਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ, ਸਮਾਂ ਸੀਮਤ ਹੈ, ਸੰਖੇਪ ਅਰਜ ਕਰਦੇ ਹਾਂ। ਜੋ ਨਿਤਾ ਪ੍ਰਤੀ ਜ਼ਿੰਦਗੀ ਦੇ ਵਿੱਚ ਕਰਮ ਕਰਦੇ ਹਾਂ ਉਹਨਾਂ ਨੂੰ ਨਾਮ ਦਿੱਤਾ, ਉਹਨਾਂ ਨੂੰ ਕਿਰਿਆਮਾਨ ਕਰਮ। ਤੇ ਕਿਰਿਆਮਾਨ ਕਰਮ ਜੋ ਸਾਰੀ ਉਮਰ ਅਸੀਂ ਕਰਦੇ ਰਹਿੰਦੇ ਹਾਂ, ਨਾਲ ਦੀ ਨਾਲ ਹੀ ਇਹ ਪ੍ਰਾਰਬਧ ਵਿੱਚ ਵੀ ਬਦਲ ਰਹੇ ਹਨ। ਕਿਰਿਆਮਾਨ ਕਰਮ ਦੂਸਰੇ ਕਰਮ ਹਨ ਪ੍ਰਾਰਬਧ। ਇੰਜ ਕਹਿਣੋ ਨਿਤਾ ਪ੍ਰਤੀ ਕੀਤੇ ਹੋਏ ਕਿਰਿਆਮਾਨ ਕਰਮ ਹੀ ਪ੍ਰਾਰਬਧ ਬਣਦੇ ਹਨ, ਤੇ ਪ੍ਰਾਰਬਧ ਕਰਮ ਹੀ ਫਿਰ ਸਾਨੂੰ ਅਗਲੀ ਜੂਨੀ ਅਗਲਾ ਜਨਮ ਦਿੰਦੇ ਹਨ। ਵਿਦਵਾਨਾਂ ਨੇ ਤਾਂ ਇੱਥੋਂ ਤੱਕ ਜ਼ਿਕਰ ਕੀਤਾ ਕਿ ਕੀਤੇ ਹੋਏ ਕਿਰਿਆਮਾਨ ਪ੍ਰਾਰਬਧ ਬਣਦੇ ਹਨ, ਤੇ ਅਸਲ ਦੇ ਵਿੱਚ ਉਹ ਹੀ ਕਰਮ ਦਾਤਾ ਬਣਦੇ ਹਨ ਅਗਲਾ ਜੂਨ ਅਗਲਾ ਸਰੀਰ ਦੇਣ ਦੇ ਵਿੱਚ। ਤੇ ਤੀਸਰੇ ਕਰਮਾਂ ਦਾ ਜ਼ਿਕਰ ਕੀਤਾ ਸੰਚਿਤ ਕਰਮਾਂ, ਉਹ ਕਰਮ ਜਿਵੇਂ ਜੂਨ ਮੁੱਕ ਜਾਂਦੇ ਆ, ਸਵਾਸ ਮੁੱਕ ਜਾਂਦੇ, ਪਰ ਸਾਰੇ ਕੀਤੇ ਹੋਏ ਕਰਮ ਦੇ ਜੀਵ ਨਹੀਂ ਭੋਗ ਪਾਉਂਦਾ, ਉਹ ਫਿਰ ਸੰਚਿਤ ਰਹਿ ਜਾਂਦੇ। ਉਹ ਫਿਰ ਕਿਹੜੀ ਜੂਨ ਦੇ ਵਿੱਚ ਕਿਹੜੀ ਸਰੀਰ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਨੇ ਭਗਤਾਉਣੇ, ਉਹ ਪਰਮੇਸ਼ਰ ਦਾ ਕੰਮ ਹੈ। ਕਿਰਿਆਮਾਨ, ਪ੍ਰਾਰਬਧ ਤੇ ਸੰਚਿਤ, ਤਿੰਨ ਤਰ੍ਹਾਂ ਦੇ ਕਰਮ ਹਨ। ਪਰ ਕਿਸੇ ਵੇਲੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸ਼ੰਕਾ ਵੀ ਕੀਤਾ ਸੀ ਰਾਜੇ ਹਰੀ ਸੈਨ ਨੇ, ਸਕੇਤ ਮੰਡੀ ਦੇ ਰਾਜੇ ਨੇ, ਕਿ ਲੇਖ ਨੂੰ ਮਿਟਣੀ ਹੋ ਸਕੇ ਜੋ ਲਿਖਿਆ ਕਰਤਾਰ, ਕਿ ਜੇ ਜੀਵ ਨੇ ਕਰਮ ਕੀਤੇ ਉਹਨਾਂ ਦੇ ਅਨੁਸਾਰ ਅਗਲਾ ਸਰੀਰ ਮਿਲ ਗਿਆ, ਅਗਲੀ ਜੂਨੀ ਮਿਲ ਗਈ, ਫਿਰ ਗੁਰੂ ਧਾਰਨ ਕਰਨ ਦਾ, ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਕੀ ਫਾਇਦਾ ਹੋਇਆ। ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਕਿ ਲਿਖਿਆ ਪ੍ਰਭ ਕੋ ਮੈਂ ਗੋਵਤ ਤੂੰ ਸੁਹਾਵਤ ਸਤਗੁਰ ਹੋਵਤ, ਅਤੇ ਤੁਕਾਂ ਸ੍ਰੀ ਗੁਰੂ ਪ੍ਰਤਾਪ ਸਿੰਘ ਜੀ ਗ੍ਰੰਥ ਦੀਆਂ ਹਨ, ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖੀਆਂ, ਕਿ ਗੁਰੂ ਇੰਨੀ ਸਮਰੱਥਾ ਰੱਖਦਾ, ਗੁਰੂ ਚਾਹੇ ਤੇ ਕੀਤੇ ਕਰਮਾਂ ਨੂੰ ਸੁਪਨੇ ਦੇ ਵਿੱਚ ਭਗਤਾ ਦੇਵੇ, ਗੁਰੂ ਚਾਹੇ ਤੇ ਲੇਖਾ ਹੀ ਪਾੜ ਦੇਵੇ, ਜਨ ਨਾਨਕ ਕਹੋ ਗੁਰ ਕਿਰਪਾ ਧਾਰੀ, ਗੁਰੂ ਚਾਹੇ ਜਨ ਨਾਨਕ ਲੇਖਾ ਸਮਝਾ, ਧਰਮ ਰਾਏ ਦਰ ਕਾਗਜ਼ ਪਾਰੇ, ਜਨ ਨਾਨਕ ਲੇਖਾ ਸਮਝਾ, ਗੁਰੂ ਚਾਹੇ ਤੇ ਦਰਗਾਹੇ ਲੇਖਾ ਹੀ ਪਰਵਾ ਦੇਵੇ ਕਰਮਾਂ ਦਾ, ਤੇ ਗੁਰੂ ਚਾਹੇ ਤੇ ਇਹਨਾਂ ਕਰਮਾਂ ਨੂੰ ਮੇਟ ਕੇ ਨਵੇਂ ਸਿਰਿਓਂ ਲਿਖ ਦੇਵੇ। ਅਸਲ ਦੇ ਵਿੱਚ ਗੁਰੂ ਧਾਰਨ ਕਰਨਾ, ਗੁਰੂ ਵਾਲੇ ਬਣਨਾ, ਗੁਰੂ ਦੇ ਦੱਸੇ ਉਪਦੇਸ਼ ਦੀ ਕਮਾਈ ਕਰਨੀ, ਫਾਇਦਾ ਹੀ ਇਹ ਹੈ। ਤੇ ਜੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਕਰਮ ਕਰ ਬੈਠੇ ਹਾਂ ਨਾ, ਤੇ ਗੁਰੂ ਮੇਰ ਦੇ ਘਰ ਵਿੱਚ ਆ ਜਾਵੇ, ਉਹ ਚਾਹੇ ਤੇ ਸੁਪਨੇ ਦੇ ਵਿੱਚ ਭੁਗਤਾ ਦੇਵੇ, ਉਹ ਚਾਹੇ ਤੇ ਮੇੜ ਹੀ ਦੇਵੇ, ਉਹ ਚਾਹੇ ਤੇ ਸੂਰ ਤੋਂ ਸੋਈ ਕਰਕੇ ਭੁਗਤਾ ਦੇਵੇ। ਪਰ ਇਹ ਨਹੀਂ ਕਿ ਜੇ ਗੁਰੂ ਕਰਮ ਮੇੜ ਦਿੰਦਾ ਤੇ ਅਸੀਂ ਕਰਮ ਸ਼ੁਭ ਨਹੀਂ ਕਰਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ, ਜੇ ਹਾਥ ਜੀਵ ਕੂਏ ਪਰੇ, ਜੇ ਜਾਣ ਬੁੱਝ ਕੇ ਭੈੜੇ ਕਰਮ ਕਰੇਗਾ ਨਾ, ਤੇ ਫਿਰ ਤੈਨੂੰ ਲੇਖਾ ਦੇਣਾ ਪਵੇਗਾ, ਹਿਸਾਬ ਦੇਣਾ ਪਵੇਗਾ। ਇਸ ਕਰਕੇ ਜੀਵ ਕਰਤਿਕ ਕਰਮ ਕਮਾਵਣੇ, ਤੂੰ ਸ਼ੁਭ ਜਾਂ ਜੋ ਵੀ ਅਸ਼ੁਭ ਕਰਮ ਕਰ ਰਿਹਾ ਧਿਆਨ ਨਾਲ ਕਰੇ, ਜੋ ਕੀਤੇ ਕਰਮ ਹਨ ਲੇਖਾ ਦੇਣਾ ਪਵੇਗਾ। ਦੋਸ਼ ਨਾ ਕਾਹੂ ਜੋਗ, ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ। ਜੇ ਕਰਮ ਮਾੜੇ ਕੀਤੇ ਅੰਨਾ, ਤੇ ਫਿਰ ਨਗੇ ਬਜੂਨੀਆਂ ਮਿਲਣੀਆਂ, ਤੇ ਫਿਰ ਤਰ੍ਹਾਂ ਤਰ੍ਹਾਂ ਦੇ ਦੁੱਖ ਭੁਗਣੇ ਪੈਣੇ ਆ। ਫਿਰ ਕਿਸੇ ਨੂੰ ਦੋਸ਼ ਨਾ ਦੇਵੇ,
ਪਰਮੇਸ਼ਰ ਤੇ ਭੁੱਲੇ ਆ।
ਜੇ ਇਸ ਮਾਤ ਲੋਕ ਤੇ ਆਣ ਕੇ ਮਨੁੱਖਾ ਜੀਵਨ ਪ੍ਰਾਪਤ ਕਰਕੇ ਸਾਰੀ ਉਮਰ ਪਰਮੇਸ਼ਰ ਨੂੰ ਹੀ ਭੁਲਾ ਛੱਡਿਆ, ਕਰਮ ਅਸ਼ੁਭ ਕੀਤੇ, ਕਰਮ ਮਾੜੇ ਕੀਤੇ,
ਵਿਆਪਨ ਸਭੇ ਰੋਗ,
ਫਿਰ ਤੈਨੂੰ ਸਾਰੀ ਤਰ੍ਹਾਂ ਦੇ ਰੋਗ ਚੰਬੜਨਗੇ, ਭਾਵੇਂ ਉਹ ਵਾਰੀ ਤੌਰ ਤੇ ਆਧੀ ਵਿਆਧੀ ਉਪਾਧੀ ਹੋਣ, ਤੇ ਭਾਵੇਂ ਜਨਮਾਂ ਜਨਮਾਂਤਰਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਜੂਨੀਆਂ ਦੇ ਵਿੱਚ ਦੁੱਖ ਭੋਗਣੇ ਪੈਣ, ਫਿਰ ਤੈਨੂੰ ਸਾਰੇ ਦੁੱਖ ਚੰਬੜਨਗੇ।
ਮੁਖ ਹੋਏ ਰਾਮ ਤੇ
ਸਾਰੀ ਉਮਰ ਪਰਮਾਤਮਾ ਵੱਲ ਦੇ ਮੁੱਖ ਕੀਤਾ ਹੀ ਨਾ ਹੋਵੇ, ਮੁੱਖ ਬੇਮੁੱਖ ਹੀ ਹੋਏ ਰਹੇ। ਜਿਹੜੇ ਜੀਵ ਕਹਿ ਦਿੰਦੇ ਨਾ ਗੁਰੂ ਦੀ ਕੋਈ ਲੋੜ ਨਹੀਂ, ਗੁਰੂ ਤੋਂ ਬਿਨਾਂ ਹੀ ਮਨ ਸਾਫ਼ ਹੈ, ਪਰ ਕੌਣ ਸਮਝਾਵੇ ਕਿ ਗੁਰੂ ਤੋਂ ਬਿਨਾਂ ਹਰ ਦਰਗੇ ਦਾ ਬਸੀਤ, ਗੁਰੂ ਤੋਂ ਬਿਨਾਂ ਦਰਗਾਹ ਦੇ ਵਿੱਚ ਕੋਈ ਛਡਾ ਨਹੀਂ ਸਕਦਾ, ਲੇਖਾ ਕੋਈ ਮਾਫ ਨਹੀਂ ਕਰਾ ਸਕਦਾ। ਇਸ ਕਰਕੇ ਜੇ ਜੀਵ ਸਾਰੀ ਉਮਰ ਰਮੇ ਹੋਏ ਰਾਮ ਤੋਂ ਬੇਮੁੱਖ ਹੋ ਕਰਕੇ ਇਹ ਮਨੁੱਖਾ ਜਨਮ ਬਤੀਤ ਕਰੇਗਾ,
ਲਗਨ ਜਨਮ ਫਿਰ
ਜਨਮਾਂ ਜਨਮਾਂਤਰਾਂ ਦੇ ਵਿਛੋੜੇ ਗੇੜੇ ਇਸ ਜੀਵ ਨੂੰ ਲੱਗ ਜਾਣਗੇ। ਪਰਮੇਸ਼ਰ ਤੋਂ ਬੇਮੁੱਖ ਹੋ ਕਰਕੇ, ਗੁਰੂ ਤੋਂ ਬੇਮੁੱਖ ਹੋ ਕਰਕੇ ਜਿੰਨੇ ਵੀ ਇਹ ਜੀਵ ਮੋਹ ਮਾਇਆ ਦੇ ਵਿੱਚ ਵਿਚਿਆਂ ਵਿਕਾਰਾਂ ਦੇ ਵਿੱਚ ਖਚਤ ਹੋ ਕਰਕੇ ਭੋਗਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤ ਸਮੇਂ ਪਰ ਪਤਾ ਲੱਗਦਾ ਕਿ ਇਹਨਾਂ ਨੇ ਤਾਂ ਹੁਣ ਤਰ੍ਹਾਂ ਤਰ੍ਹਾਂ ਦੇ ਗੇੜਿਆਂ ਦੇ ਵਿੱਚ ਪਾ ਦਿੱਤਾ, ਨਿੱਕੇ ਦੇ ਜੂਨੀਆਂ ਦੇ ਵਿੱਚ ਪਾਉਣ ਦਾ ਕਾਰਨ ਬਣ ਗਏ। ਫਿਰ ਪਤਾ ਲੱਗਦਾ ਕਿ ਇਹ ਤਾਂ ਸਾਰੇ ਹੀ ਕੌੜੇ ਹੀ ਸਨ,
ਜਿੱਤਵੇ ਮਾਇਆ
ਪਰਮੇਸ਼ਰ ਨੂੰ ਭੁਲਾ ਕਰਕੇ ਇਸ ਮਾਤ ਲੋਕ ਦੇ ਮਾਇਆ ਦੇ ਪਦਾਰਥਾਂ ਦੇ ਵਿਸ਼ਿਆਂ ਵਿਕਾਰਾਂ ਦੇ ਭੋਗ ਭੋਗਣਾ ਕੀਤੇ,
ਵਿੱਚ ਨਾ ਕੋਈ ਕਰ ਸਕੇ।
ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੁਣ ਵਿੱਚ ਨਾ ਕੋਈ ਕਰ ਸਕੇ, ਹੋਰ ਕੋਈ ਵਿਚੋਲਾ ਵਿੱਚ ਕੋਈ ਵੀ ਵਿਚੋਲਾ ਤੇਰਾ ਨਹੀਂ ਜੋ ਤੈਨੂੰ ਦਰਗਾਹ ਦੇ ਵਿੱਚ ਛਡਾ ਸਕੇ। ਛਡਾਉਣਾ ਤੇ ਸੀ ਗੁਰੂ ਵਿਚੋਲੇ ਨੇ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਤ। ਗੁਰੂ ਨੇ ਵਿਚੋਲਾ ਬਣਨਾ ਸੀ, ਤੇਰੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਅਭੇਦ ਕਰਵਾ ਦੇਣਾ ਸੀ, ਤੇਰੇ ਕਰਮ ਮੇਲ ਦੇਣੇ ਸੀ, ਤੇਰੇ ਕਰਮ ਮਾਫ ਕਰ ਦੇਣੇ ਸੀ, ਪਰ ਤੂੰ ਗੁਰੂ ਦੀ ਲੋੜ ਹੀ ਨਾ ਸਮਝੀ, ਬੇਮੁੱਖ ਹੋਏ ਰਾਮ ਤੇ ਸਾਰੀ ਉਮਰ ਗੁਰੂ ਪਰਮੇਸ਼ਰ ਤੋਂ ਬੇਮੁੱਖ ਹੀ ਹੋਇਆ ਰਿਹਾ। ਹੁਣ ਪਰਿਪੂਰਨ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿਹੜਾ ਵਿਚੋਲਾ ਤੇਰੀ ਬਾਹ ਫੜੇ, ਵਿੱਚ ਨਾ ਕੋਈ ਕਰ ਸਕੇ, ਹੁਣ ਕੋਈ ਵੀ ਵਿਚੋਲਾ ਤੇਰੀ ਸਹਾਇਤਾ ਕਰ ਨਹੀਂ ਸਕਦਾ।
ਜਿਸ ਥਾਰੂ ਬਹਾਰੂਜ
ਨਿੱਤਾ ਪ੍ਰਤੀ ਤਰ੍ਹਾਂ ਤਰ੍ਹਾਂ ਦੀਆਂ ਜੂਨੀਆਂ ਦੇ ਵਿੱਚ ਜਦੋਂ ਦੁੱਖ ਪੋਗੇਗਾ, ਨਿੱਤ ਰੋਣੇ ਰੋਵੇਗਾ, ਪਰ ਮਨੁੱਖਾ ਸਰੀਰ ਤੋਂ ਬਗੈਰ ਬੰਦਗੀ ਨਹੀਂ ਹੋ ਸਕਣੀ। ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ। ਫਿਰ ਤਰ੍ਹਾਂ ਤਰ੍ਹਾਂ ਦੀਆਂ ਨਿਖਰਤ ਜੂਨੀਆਂ ਦੇ ਵਿੱਚ ਜਦੋਂ ਜੂਨਾ ਭੋਗੇਗਾ ਨਾ, ਨਿਤਾ ਪ੍ਰਤੀ ਕੇਵਲ ਤੇ ਕੇਵਲ ਰੋਵੇ ਰੋਜ ਰੋ ਹੀ ਸਕੇਗਾ।
ਗੀਤਾ ਕਿਸ਼ੂ ਨਾ ਹੋ ਗਈ,
ਸੱਚੇ ਪਾਤਸ਼ਾਹ ਜੀ ਕਹਿੰਦੇ ਕੀਤਾ ਕਸ਼ੂ ਨਾ, ਹੁਣ ਤੇਰਾ ਕੀਤਾ ਕੁਝ ਨਹੀਂ ਹੋਣਾ, ਕਰਮ ਵੀ ਤੂੰ ਮਾੜੇ ਕਰ ਬੈਠੋ ਤੇ ਗੁਰੂ ਵੀ ਧਾਰਨ ਨਾ ਕੀਤਾ, ਪਰਮੇਸ਼ਰ ਦੀ ਬੰਦਗੀ ਵੀ ਨਾ ਕੀਤੀ, ਤੇ ਹੁਣ ਕਿਸ਼ੂ ਨਾ ਹੋ ਗਈ, ਹੁਣ ਕੁਛ ਨਹੀਂ ਹੋਣਾ, ਹੁਣ ਭੋਗੇ ਦਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਹੁਣ ਤੇਰੇ ਕਿਰਿਆ ਮਾਨ ਕਰਮਾਂ ਪ੍ਰਾਰਬਧ ਬਣ ਗਏ ਹਨ, ਤੇ ਇਸੇ ਪ੍ਰਾਰਬਧ ਨੇ ਸੰਸਕਾਰ ਬਣ ਕੇ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਨਿਖੇਧ ਜੂਨੀਆਂ ਦੇ ਵਿੱਚ ਜੂਨੀਆਂ ਪਵਾਉਣੀਆਂ ਹਨ।
ਲਿਖਿਆ ਤੁਰ ਸੰਜੋਗ ਹਸਤ
ਤੇਰੇ ਕੀਤੇ ਹੋਏ ਕਿਰਿਆ ਮਾਨ ਕਰਮ ਪ੍ਰਾਰਬਧ ਤੋਂ ਬਦਲ ਕੇ ਸੰਸਕਾਰ ਬਣ ਗਏ ਤੇ ਉਹੀ ਸੰਸਕਾਰ ਤੇਰੇ ਮੱਥੇ ਦੇ ਲੇਖ ਪਾ ਕਰਕੇ ਪਰਿਪੂਰਨ ਪਰਮਾਤਮਾ ਨੇ ਤੈਨੂੰ ਅਗਲੇ ਜੀਵਨ ਦੇ ਅਗਲੇ ਬੰਨੇ ਤੋੜ ਦਿੱਤਾ।
ਬਾਜੀ ਮੇਰਾ ਪ੍ਰਭ ਮਿਲਾ
ਸੱਚ ਪਾਤਸ਼ਾਹ ਜੀ ਫਰਮਾਉਂਦੇ ਨਿਰਾਸ਼ ਨਾ ਹੋ ਜੇ ਹਾਲੇ ਕੁਝ ਉਮਰਾਂ ਬਤੀਤ ਹੋ ਗਈ ਤੇ ਕੁਝ ਰਹਿ ਗਈ ਨਾ ਤੇ ਪਿਛਲੀ ਬੀਤ ਗਈ ਨੂੰ ਨਾ ਝੂਰੀ ਪਸ਼ਚਾਤਾਪ ਦੇ ਵਿੱਚ ਹੀ ਰੋਣੇ ਦੇ ਵਿੱਚ ਹੀ ਹੁਣ ਅਗਲੀ ਜਨਮ ਅਗਲਾ ਜੋ ਜਨਮ ਜੋ ਬਾਕੀ ਜਨਮ ਬਚੇ ਸਵਾਸ ਆਨਣਾ ਇਹ ਝੋਰਿਆਂ ਦੇ ਵਿੱਚ ਹੀ ਨਾ ਖਤਮ ਕਰ ਦੇ ਹੁਣ ਵੀ ਮੌਕਾ ਗੁਰੂ ਵਾਲਾ ਬਣ ਤੇ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲ ਕੇ ਬੰਦਗੀ ਕਰ ਸੇਵਾ ਕਰ ਸਿਮਰਨ ਕਰ ਤੇਰੇ ਭਾਗ ਤੇਰਾ ਹਿੱਸਾ ਤੇਰੇ ਕਰਮ ਵੱਡੇ ਹੋ ਜਾਣ ਤੇ ਤੈਨੂੰ ਵਡਭਾਗੀ ਮੇਰਾ ਪ੍ਰਭ ਮਿਲੇ ਫਿਰ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਗੁਰੂ ਮੇਰ ਕਰੇ
ਆਯੁਤਰਾ ਸਭ ਦਿਓਗ
ਤੇਰੇ ਜਨਮਾਂ ਜਨਮਾਂਤਰਾਂ ਦੇ ਇਹ ਸਾਰੇ ਵਿਜੋੜੇ ਇਹ ਵਿਯੋਗ ਇਹ ਦੁੱਖ ਕੱਟੇ ਜਾ ਸਕਦੇ ਹਨ। ਪਾਤਸ਼ਾਹ ਜੀ ਕਹਿੰਦੇ ਇੱਕ ਕੰਮ ਹੋਰ ਕਰਿਓ ਨਾਲ ਦੀ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਜ਼ਰੂਰ ਕਰਦੇ ਰਹੋ ਕਿ ਸੱਚੇ ਪਾਤਸ਼ਾਹ ਸਾਨੂੰ ਰੱਖ ਲੈ ਸਾਨੂੰ ਬਖਸ਼ ਲੈ ਸਾਨੂੰ ਮਾਫ਼ ਕਰ ਦੇ ਜੇ ਜਾਣੇ ਅਣਜਾਣੇ ਦੇ ਵਿੱਚ ਨਿਖਿਤ ਕਰਮ ਮਾੜੇ ਕਰਮ ਹੋ ਵੀ ਗਏ ਤਾਂ ਤੂੰ ਸਾਨੂੰ ਬਖਸ਼ ਲੈ ਰੱਖ ਲੈ ਤਰ੍ਹਾਂ ਤਰ੍ਹਾਂ ਦੀਆਂ ਜੂਨੀਆਂ ਦੇ ਵਿੱਚ ਨਾ ਪਾਉਣਾ ਕਰੇ
ਸਾਹਿਬ ਬੰਦੀ
ਸਾਡੇ ਮਾਲਕ ਹੋ ਸਾਡੇ ਸਾਹਿਬ ਹੋ ਤੇ ਬੰਦੀ ਮੋਚ ਹੋ ਬੰਦੀ ਦੇ ਭਾਵ ਤਰ੍ਹਾਂ ਦੀਆਂ ਕੈਦਾਂ ਤੇ ਮੋਚ ਕੱਟਣ ਵਾਲੇ ਹੋ ਤੁਸੀਂ ਜਨਮਾਂ ਜਨਮਾਂਤਰਾਂ ਦੀਆਂ ਕੈਦਾਂ ਕੱਟਣ ਵਾਲੇ ਹੋ ਕਰਮਾਂ ਦੀਆਂ ਕੈਦਾਂ ਨੂੰ ਵੀ ਕੱਟਣ ਵਾਲੇ ਹੋ ਹਰੇਕ ਤਰ੍ਹਾਂ ਦੇ ਬੰਧਨਾਂ ਦਾ ਨਾਸ਼ ਕਰਨ ਵਾਲੇ
ਹੋ ਸਾਧੂ ਸੰਗ
ਉਹਨਾਂ ਹੀ ਪਾਵਨ ਪਵਿੱਤਰ ਹੁਕਮਨਾਮਿਆਂ ਦਾ ਸਾਰ ਅੰਸ਼ ਕੋਈ ਹੈ ਉੱਥੇ ਵੀ ਆਇਆ ਸੀ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਨਾ ਤੇ ਇੱਥੇ ਵੀ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਤੇ ਦੋਵੇਂ ਹੁਕਮਨਾਮਾ ਸਾਹਿਬ ਵੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਨੂੰ ਉਚਾਰਨ ਕੀਤੇ ਹੋਏ ਹਨ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਕੱਤਕ ਦਾ ਮਹੀਨਾ ਤਾਂ ਸਫਲਾ ਹੋ ਸਕਦਾ ਜੇ ਗੁਰੂ ਦੀ ਸੰਗਤ ਸਤ ਸੰਗਤ ਨਸੀਬ ਹੋ ਜਾਵੇ।
ਬਿਨ ਸਹ ਸਭ ਸੋਚ
ਤਾਂ ਜਾ ਕੇ ਇਸ ਜੀਵ ਦੇ ਸਾਰੇ ਹੀ ਸੋਚ ਫਿਕਰ ਝੂਰੇ ਮੁੱਕ ਸਕਦੇ ਹਨ ਜੇ ਗੁਰੂ ਮੇਰ ਕਰੇ ਪਰਮੇਸ਼ਰ ਮੇਰ ਕਰੇ ਤੇ ਇਸ ਨੂੰ ਸਤ ਸੰਗਤ ਗੁਰੂ ਦੀ ਹਜ਼ੂਰੀ ਦੇ ਵਿੱਚ ਆਣ ਕਰਕੇ ਪਰਮੇਸ਼ਰ ਦੀ ਬੰਦਗੀ ਕਰਨ ਦੀ ਸ਼ਰਮਨ ਕਰਨ ਦਾ ਸੁਭਾਵਾ ਸਮਾਂ ਗੁਰੂ ਪਰਮੇਸ਼ਰ ਬਖਸ਼ਿਸ਼ ਕਰ ਦੇਵੇ। ਗੁਰੂ ਰਹਿਮਤ ਕਰੇ ਮਾੜੇ ਆ ਚੰਗੇ ਆ ਜੋ ਵੀ ਆ ਅਸੀਂ ਸਾਰੇ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਬੈਠੇ ਆ। ਗੁਰੂ ਮੇਰ ਕਰੇ ਸਾਨੂੰ ਵੀ ਬਖਸ਼ ਲਏ ਤੇ ਸਾਡੇ ਵੀ ਕੀਤੇ ਕਰਮਾਂ ਤੇ ਪਰਦਾ ਪਾ ਦੇਵੇ ਤੇ ਸਾਨੂੰ ਵੀ ਆਪਣੇ ਦੇ ਵਿੱਚ ਅਭੇਦਤਾ ਬਖਸ਼ਿਸ਼ ਕਰ ਦੇਵੇ। ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਪ ਸਮੂਹ ਸੰਗਤ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਨਕ ਕਉ ਪ੍ਰਭ ਰਾਖ ਮੇਰੇ ਸਾਹਿਬ ਬੰਦੀ ਮੋਚ ਕਰਤਕ ਸਾਧ ਸੰਗ ਬਿਨ ਸਹ ਸਭ ਸੋਚ